एक ओंकार सतनाम कर्ता पुरख निर्भौ निर्वैर अकाल मूर्त अजूनी सैपन गुरप्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। नेत्र बंद अपने आप नू परमात्मा दे विच बैठे हुए देखना। जी महाराज जी कहंदे ज्ञान ध्यान तुन जानिए कि ध्यान किस तरह लगता है, ज्ञान किस तरह आता है परमात्मा का, ये धुनी विचों जदों आप सारे इकट्ठे महाराज जी के बचन गावे ज शब्द का अभ्यास करते तो जो आवाज़ की धुनी उठती उस धुनी के विचकार खड़े हो जाए तो सारी संगत की आवाज़ की जो धुनी लय उठती अपने आप में सुरती नाल उहदे विचकार खिलारना तो उहदे विच डुब जाना उहदे विच डुब जाना। सारी संगत की आवाज़ के विच डुब जाना डुब के पढ़ना। फिर सलाही अपना सखी सहेली नाल 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 तन सो है मन मोहिया। महाराज जी कहते फिर की हो कि तेरा तन सोहना लगू कि तू देवत्यां च बैठा है देवत्यां दी संगत च बैठ तेरा तन सोहना लगू ते तेरा मन मोया जाऊ मन मोया जाऊ उन्हें सारे की मिलमी आवाज़ विच ਖਿੱਚ ਹੀ ਇਸ ਤਰ੍ਹਾਂ ਦੀ ਹੋਣੀ ਕਿ ਤੇਰਾ ਮਨ ਮੋਇਆ ਜਾਊ ਜਦੋਂ ਸਾਰੀ ਸੰਗਤ ਇਕੱਠੀ ਬੋਲੂ। ਤਨ ਸੋਹੈ ਮਨ ਮੋਹਿਆ, ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ। ਅਤੇ ਤੂੰ ਉਹਦੇ ਪ੍ਰੇਮ ਵਿੱਚ ਰੰਗੀ ਜਾਣਾ ਅਤੇ ਫਿਰ ਤੈਨੂੰ ਉਹਨੇ ਦਰਸ਼ਨ ਦੇ ਕੇ ਨਿਹਾਲ ਕਰ ਦੇਣਾ। ਜੇ ਤੂੰ ਸੰਗਤ ਵਿੱਚ ਬੈਠ ਕੇ ਨਾਮ ਜਪੇਂਗੀ ਤਾਂ ਤੇਰਾ ਤਨ ਵੀ ਬਹੁਤ ਸੋਹਣਾ ਲੱਗੂ, ਨਾਮ ਜਪਦਾ ਹੋਇਆ ਤੇਰਾ ਮੁੱਖ, ਸੰਗਤ ਵਿੱਚ ਬੈਠਾ ਹੋਇਆ ਤੇਰਾ ਬਦਨ, ਅਤੇ ਤੇਰਾ ਮਨ ਮੋਹਿਆ ਜਾਊ ਸਾਰਿਆਂ ਦੀ, ਕਿਉਂਕਿ ਸਾਰਿਆਂ ਵਿੱਚੋਂ ਰੱਬ ਦੀ ਆਵਾਜ਼ ਆਉਣੀ ਹੈ। ਅਤੇ ਤੂੰ ਉਹਦੇ ਪਿਆਰ ਵਿੱਚ ਰੰਗੀ ਜਾਣਾ ਅਤੇ ਫਿਰ ਉਹਨੇ ਆ ਕੇ ਤੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਦੇ। ਨਿਹਾਲ ਜਦੋਂ ਆਪਣਾ ਅੰਦਰ ਖਿੜ ਜਾਏ, ਆਤਮਾ ਜਦੋਂ ਖਿੜ ਜਾਏ, ਉਹ ਨਿਹਾਲ ਦੀ ਨਾ।
ਬਿਰਸਲਾਹੀ ਆਪਣਾ ਸਖੀ ਸਹੇਲੀ ਨਾਲ, ਬਿਰਸਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ। ਤਨ ਸੋਹੈ ਮਨ ਮੋਹਿਆ
ਜੀ, ਸਾਰੀ ਸੰਗਤ ਦੀ ਆਵਾਜ਼ ਨਾਲ ਆਪਣੇ ਮਨ ਨੂੰ ਮੋਹੇ ਜਾਣ ਦੇਣਾ, ਮਨ ਨੂੰ ਮੋਹੇ ਜਾਣ ਦੇਣਾ।
ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ। ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ। ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ। ਤਨ ਸੋਹੈ ਮਨ ਮੋਹਿਆ, ਰੱਤੀ ਰੰਗ ਨਿਹਾਲ।
ਮਹਾਰਾਜ ਜੀ ਕਹਿੰਦੇ, ਤੂੰ ਸੱਜਣ ਸੁਜਾਨ, ਤੂੰ ਸੱਜਣ ਹੈ, ਤੂੰ ਸੱਜਣ ਸੁਜਾਨ। ਸੁਜਾਨ ਸਭ ਕੁਛ ਜਾਣਦਾ ਹੈ ਅਤੇ ਤੂੰ ਸੱਜਣ ਹੈ। ਤੂੰ ਸੱਜਣ ਸੁਜਾਨ, ਤੂੰ ਆਪੇ ਮੇਲਣਹਾਰ, ਗੁਰ ਸ਼ਬਦੀ ਸਾਲਾਹੀਏ ਅੰਤ ਨਾ ਪਾਰਾਵਾਰ, ਉਸ ਪਰਮਾਤਮਾ ਦਾ ਅੰਤ ਨਾ ਪਾਰਾਵਾਰ। ਤਿੱਥੇ ਕਾਲ ਨਾ ਅੱਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ। ਕੱਲ੍ਹ ਮਹਾਰਾਜ ਜੀ ਹੋਰਾਂ ਬਚਨ ਕੀਤੇ ਸਨ ਕਿ ਮੱਛੀ ਉੱਪਰਲੇ ਪਾਣੀ ਵਿੱਚ ਰਹਿੰਦੀ ਹੈ ਅਤੇ ਉੱਪਰ ਹੀ ਜ਼ਿਆਦਾ ਵੱਡੀਆਂ ਵੱਡੀਆਂ ਲਹਿਰਾਂ ਆਉਂਦੀਆਂ। ਇੱਕ ਤਾਂ ਉੱਪਰ ਵੱਡੀਆਂ ਲਹਿਰਾਂ ਵਿੱਚ ਰਿੜਕਦੀ ਜਾਂਦੀ ਹੈ ਅਤੇ ਦੂਜਾ ਉੱਪਰ ਹੀ ਜਦੋਂ ਮੱਛੀ ਨੇ ਆ ਕੇ ਜਾਲ ਪਾਉਣਾ ਅਤੇ ਜਾਲ ਵੀ ਉੱਪਰ ਹੀ ਪੈਣਾ। ਇੱਕ ਤਾਂ ਪਹਿਲਾਂ ਉਹ ਲਹਿਰਾਂ ਵਿੱਚ ਰਿੜਕਦੀ ਰਹੀ, ਦੁਖੀ ਰਹੀ, ਅਤੇ ਫਿਰ ਮੌਤ ਦੇ ਜਾਲ ਵਿੱਚ ਵੀ ਫਸ ਗਈ। ਰਹੀ ਵੀ ਜਿੰਨਾ ਚਿਰ ਰਹੀ ਵੀ ਦੁਖੀ ਅਤੇ ਮੌਤ ਵੀ ਹੋ ਗਈ। ਅਤੇ ਇੱਕ ਕਹਿੰਦੇ ਸਿਆਣੀ ਸੀ ਮੱਛੀ, ਸਿਆਣੀ ਤਾਂ ਕਹਿੰਦੇ ਤੂੰ ਵੀ ਸਿਆਂ ਪਰ ਤੂੰ ਸਿਆਣਪ ਵਰਤੀ ਨਹੀਂ। ਅਤੇ ਇੱਕ ਜਿਸ ਮੱਛੀ ਨੇ ਸਿਆਣਪ ਵਰਤ ਲਈ ਉਹ ਥੱਲੇ ਬੈਠ ਗਈ ਜਾ ਕੇ, ਉੱਥੇ ਸੁੱਖ ਹੈ, ਨਾ ਉੱਥੇ ਲਹਿਰ ਹੈ ਕੋਈ, ਉੱਥੇ ਸੁੱਖ ਹੈ, ਸ਼ਾਂਤੀ ਹੈ, ਅਤੇ ਨਾ ਉੱਥੇ ਜਾਲ ਹੀ ਪਹੁੰਚ ਸਕਦਾ। ਉਹ ਰਹੇਗੀ ਵੀ ਸਾਰੀ ਉਮਰ ਸੁਖੀ ਅਤੇ ਮੌਤ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਕਹਿੰਦੇ ਤੂੰ ਵੀ ਉੱਥੇ ਪਹੁੰਚ ਜਾ ਜਿੱਥੇ ਮੌਤ ਨਾ ਅੱਪੜ ਸਕੇ। ਜਿੱਥੇ ਕਾਲ ਨਾ ਅੱਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ। ਜੀ ਆ ਥੋੜ੍ਹੀ ਜਿਹੀ ਬਰੀਕ ਗੱਲ ਹੈ ਇਸਨੂੰ ਸਮਝਣਾ ਕਿ ਜਿਹੜੀ ਸੁਰਤੀ ਹੈ ਆਪਣੀ, ਜੇ ਆਪਾਂ ਅੱਖਾਂ ਖੋਲ੍ਹ ਕੇ ਵੀ ਦੇਖਦੇ ਹਾਂ ਤਾਂ ਕੋਈ ਚੀਜ਼ ਜਿਹੜੀ ਆਪਾਂ ਨੂੰ ਦਿਖਾਉਂਦੀ ਹੈ ਕਿ ਇੱਥੇ ਕੀ ਹੈ, ਉਹ ਜਿਹੜੀ ਚੀਜ਼ ਆਪਾਂ ਨੂੰ ਦਿਖਾਉਂਦੀ ਹੈ ਕਿ ਕੀ ਹੈ। ਹੁਣ ਵੀ ਜੇ ਆਪਾਂ ਨੇਤਰ ਬੰਦ ਕੀਤੇ ਹੋਏ ਤਾਂ ਆਪਾਂ ਨੂੰ ਚਾਰ ਚੁਫੇਰੇ ਦੀ ਸੋਝੀ ਹੈ, ਇਸ ਸੁਰਤੀ ਨਾਲ ਵੀ ਆਪਾਂ ਦੇਖ ਸਕਦੇ ਹਾਂ ਕਿ ਮੈਂ ਕਿੱਥੇ ਬੈਠਾ ਹਾਂ, ਯਾਦ ਰੱਖ ਸਕਦੇ ਹਾਂ ਕਿ ਹੋਰ ਸੰਗਤ ਕਿੱਥੇ ਕਿੱਥੇ ਬੈਠੀ। ਇਹ ਸੁਰਤੀ ਜਿਹੜੀ ਹੈ, ਇਹ ਸੁਰਤੀ ਆਪਣੇ ਤੋਂ ਅਲੱਗ ਹੈ। ਇਹ ਸੁਰਤੀ ਦਾ ਸਮੁੰਦਰ ਹੈ, ਆਪਾਂ ਇਸ ਵੇਲੇ ਬਿਲਕੁਲ ਇਹਦੇ ਉੱਪਰ ਉੱਪਰ ਹਾਂ, ਉੱਪਰਲੀਆਂ ਲਹਿਰਾਂ ਵਿੱਚ। ਇਸ ਸੁਰਤੀ ਦੇ ਹੇਠਾਂ ਜਾਣਾ ਹੈ, ਹੇਠਾਂ ਨੂੰ। ਇਹ ਸੁਰਤੀ ਬਹੁਤ ਪਤਲੀ ਜਿਹੀ ਹੈ ਹੁਣ, ਜੋ ਥੋੜ੍ਹੀ ਜਿਹੀ ਦੂਰ ਤੱਕ ਹੀ ਦੇਖਦੀ ਹੈ, ਥੋੜ੍ਹੀ ਜਿਹੀ ਦੂਰ ਤੱਕ ਸੁਣਦੀ ਹੈ। ਅਤੇ ਇਸ ਸੁਰਤੀ ਦੇ, ਇਹ ਜੋ ਸੁਰਤੀ ਦਾ ਸਮੁੰਦਰ ਹੈ, ਇਸ ਸੁਰਤੀ ਦੇ ਸਮੁੰਦਰ ਵਿੱਚ ਥੱਲੇ ਜਾਣਾ ਹੈ, ਚੁੱਭੀ ਮਾਰਨੀ। ਅਤੇ ਚੁੱਭੀ ਇਸ ਤਰ੍ਹਾਂ ਦੀ ਮਾਰਨੀ ਹੈ ਕਿ ਉੱਪਰ ਆਉਣਾ ਹੀ ਨਹੀਂ, ਮਰ ਹੀ ਜਾਣਾ ਹੈ ਵਿੱਚ। ਅਤੇ ਜਿਹੜਾ ਚੁੱਭੀ ਮਾਰ ਕੇ ਮਰ ਜਾਏਗਾ ਉਹ ਉੱਪਰ ਆ ਕੇ ਤਰਨ ਲੱਗ ਜਾਂਦਾ, ਉਹ ਫਿਰ ਕਦੀ ਡੁੱਬ ਨਹੀਂ ਸਕਦਾ। ਜੀ ਹਾਂਜੀ, ਉਹ ਫਿਰ ਡੁੱਬ ਨਹੀਂ ਸਕਦਾ। ਇਸ ਸੁਰਤੀ ਦੇ ਨੂੰ ਡੂੰਘੀ ਸੁਰਤੀ ਵਿੱਚ ਜਾਣਾ ਹੈ, ਅੰਦਰ ਧਿਆਨ ਕਰਕੇ, ਧਿਆਨ ਅੰਦਰ ਨੂੰ ਕਰਨਾ ਹੈ ਸੁਰਤੀ, ਅਤੇ ਫਿਰ ਅੰਦਰ ਅੰਦਰ ਲੈ ਜਾਂਦੀ ਹੈ। ਤਿੱਥੇ ਕਾਲ ਨਾ ਅੱਪੜੈ ਜਿੱਥੇ ਕਾਲ ਨਾ ਅੱਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ। ਸ਼ਬਦ ਦੇ ਨਾਲ ਜੁੜ ਕੇ ਆਪਾਂ ਇਸ ਸੁਰਤੀ ਦੇ ਵਿੱਚ ਚੁੱਭੀ ਮਾਰਦੇ ਹਾਂ। ਇਸ ਵੇਲੇ ਆਪਾਂ ਨੂੰ ਕੁਛ ਪਤਾ ਨਹੀਂ ਹੈ, ਡਾਕਟਰਾਂ ਨੇ ਦੱਸਿਆ ਹੋਇਆ ਕਿ ਅੱਖ ਦੇਖਦੀ ਹੈ, ਉਹਨਾਂ ਨੂੰ ਕੁਛ ਪਤਾ ਨਹੀਂ ਹੈ ਵਿਚਾਰਿਆਂ ਨੂੰ, ਅੱਖ ਨਹੀਂ ਦੇਖਦੀ। ਅੱਖ ਤਾਂ ਇੱਕ ਬਹਾਨਾ ਹੈ ਉਹਦਾ ਛੁਪਣ ਦਾ, ਇਹ ਸੁਰਤੀ ਦੇਖਦੀ ਹੈ ਅਤੇ ਸੁਰਤੀ ਆਪਣੇ ਤੋਂ ਅਲੱਗ ਹੈ, ਸੁਰਤੀ ਆਪਣੇ ਤੋਂ ਅਲੱਗ ਹੈ। ਇਹ ਸੁਰਤੀ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਆਪਾਂ ਨੂੰ ਕਿਹੋ ਜਿਹੀ ਸੁਰਤੀ ਉਸਨੇ ਬਖਸ਼ੀ ਹੋਈ, ਕਿਹੋ ਜਿਹੀ ਸਮਝ ਬਖਸ਼ੀ ਹੋਈ, ਇਹ ਉਹਦੀ ਬਖਸ਼ਿਸ਼ ਹੈ ਅਤੇ ਆਪਣੇ ਤੋਂ ਅਲੱਗ ਹੈ। ਇਹ ਸੁਰਤੀ ਆਪਾਂ ਨਹੀਂ ਹਾਂ, ਇਹ ਜਿਹੜੀ ਸੁਰਤੀ ਆਪਣੇ 'ਚੋਂ ਦੇਖਦੀ ਹੈ, ਸੁਣਦੀ ਹੈ, ਸਮਝਦੀ ਹੈ, ਤੁਰਦੀ ਹੈ, ਬੈਠਦੀ ਹੈ, ਬੋਲਦੀ ਹੈ, ਇਹ ਸੁਰਤੀ ਇਹ ਆਪਣੇ ਤੋਂ ਅਲੱਗ ਹੈ। ਇਹਦੇ ਵਿੱਚ ਮੇਲ ਕਰਨਾ ਹੈ, ਇਸ ਸੁਰਤੀ ਦੇ ਵਿੱਚ ਮਿਲਣਾ ਹੈ ਅਤੇ ਫਿਰ ਇਹਦੇ ਵਿੱਚ ਮਿਲ ਕੇ ਅਤੇ ਇਹ ਜਿੱਥੋਂ ਉਪਜਦੀ ਹੈ ਆਪਣੇ ਅੰਦਰ ਉੱਥੇ ਪਹੁੰਚਣਾ। ਜੇ ਸੁਰਤੀ ਅੰਦਰ ਰੱਖਣੀ, ਲਿਵ ਲਾ ਕੇ ਸੁਰਤੀ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਅੰਦਰ ਕਰਦੇ ਰਹਿੰਦੇ। ਮਹਾਰਾਜ ਜੀ ਕਸ਼ਮੀਰ ਵਿੱਚ ਬੀਜ ਬਿਹਾੜੇ ਨਗਰ ਦੇ ਪੰਡਿਤ ਬ੍ਰਹਮਦਾਸ ਨੂੰ ਫਿਰ ਚਰਨ ਪੌਲ ਬਖਸ਼ਦੇ ਹਨ ਅਤੇ ਆਪਣਾ ਸਿੱਖ ਬਣਾ ਲੈਂਦੇ ਹਨ। ਪੰਡਿਤ ਬ੍ਰਹਮਦਾਸ ਨੇ ਸਾਰੇ ਫਿਰ ਵੇਦ ਸ਼ਾਸਤਰ ਸਿਮਰਤੀਆਂ ਸਾਰੀਆਂ ਵੰਡ ਦਿੱਤੀਆਂ ਅਤੇ ਧਰਮਸ਼ਾਲਾ ਮਹਾਰਾਜ ਜੀ ਹੋਰਾਂ ਦੇ ਬਚਨ ਮੰਨ ਕੇ ਬਣਾਈ ਅਤੇ ਧਰਮਸ਼ਾਲਾ ਵਿੱਚ ਬੈਠ ਕੇ ਆਪ ਨਾਮ ਜਪਦਾ ਅਤੇ ਹੋਰਨਾਂ ਨੂੰ ਨਵੇਂ ਜਪਣ ਲਈ ਕਹਿੰਦਾ। ਉੱਥੋਂ ਚੱਲ ਕੇ ਮਹਾਰਾਜ ਜੀ ਪੱਛਮ ਵੱਲ ਨੂੰ ਜਾਂਦੇ ਹਨ, ਕਸ਼ਮੀਰ ਵਿੱਚ ਹੀ, ਅਤੇ ਦਰਿਆ ਸਿੰਧ ਤੋਂ 25 ਕੋਹ ਪੂਰਬ ਵੱਲ ਨੂੰ, ਸਿੰਧ ਦਰਿਆ ਤੋਂ 25 ਕੋਹ ਪੂਰਬ ਵੱਲ ਨੂੰ, ਹਿੰਦੁਸਤਾਨ ਵੱਲ ਨੂੰ, ਉੱਥੇ ਆ ਜਾਂਦੇ ਹਨ। ਈਰਾਨ ਔਰ ਅਫਗਾਨਿਸਤਾਨ ਦੇ ਵਿਚਕਾਰਲਾ ਜੋ ਇਲਾਕਾ ਹੈ, ਈਰਾਨ ਤੋਂ ਪੱਛਮ ਵੱਲ ਨੂੰ ਅਤੇ ਅਫਗਾਨਿਸਤਾਨ ਈਰਾਨ ਤੋਂ ਪੂਰਬ ਵੱਲ ਨੂੰ ਅਤੇ ਅਫਗਾਨਿਸਤਾਨ ਤੋਂ ਪੱਛਮ ਵੱਲ ਨੂੰ, ਇਸ ਇਲਾਕੇ ਨੂੰ ਖੁਰਾਸਾਨ ਕਿਹਾ ਕਰਦੇ ਸਨ। ਬਾਬਰ ਨੇ ਵੀ ਪਹਿਲਾਂ ਇੱਥੇ ਇਸ ਇਲਾਕੇ ਨੂੰ ਜਿੱਤਿਆ, ਈਰਾਨ ਅਫਗਾਨਿਸਤਾਨ ਨੂੰ, ਜੋ ਮਹਾਰਾਜ ਜੀ ਬਚਨ ਕਰਦੇ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਇਸ ਇਲਾਕੇ ਦਾ ਖੁਰਾਸਾਨ ਦਾ ਇੱਕ ਪੀਰ ਸੀ, ਪੀਰ ਸੈਯਦ ਹਸਨ ਅਬਦਾਲ। ਸੈਯਦ ਆਖਦੇ ਕਿ ਜੋ ਮੁਹੰਮਦ ਸਾਹਿਬ ਸਨ, ਉਹਨਾਂ ਦੀ ਪੀੜ੍ਹੀ ਵਿੱਚੋਂ, ਜੋ ਉਹਨਾਂ ਦਾ ਖੂਨ ਚੱਲਿਆ ਆ ਰਿਹਾ ਹੈ ਪੀੜ੍ਹੀ ਦਰ ਪੀੜ੍ਹੀ, ਉਹ ਜਿੰਨੇ ਵੀ ਮਰਦ ਉਸ ਪੀੜ੍ਹੀ ਵਿੱਚ ਹਨ, ਉਹਨਾਂ ਨੂੰ ਸੈਯਦ ਆਖਿਆ ਜਾਂਦਾ ਹੈ। ਅਤੇ ਸੈਯਦ ਉਹ ਸਾਰੇ ਹੀ ਅਖਵਾਉਂਦੇ ਹਨ, ਪਰ ਕਈ ਬੰਦਗੀ ਕਰਦੇ ਅਤੇ ਉਹ ਪੀਰ ਸੈਯਦ ਅਖਵਾਉਂਦੇ, ਪੀਰ ਸੈਯਦ। ਇਹ ਸੈਯਦ ਹਸਨ ਅਬਦਾਲ ਪੀਰ ਸੀ, ਇਹ ਖੁਰਾ ਖੁਰਾਸਾਨ ਇਲਾਕੇ ਦਾ ਸੀ ਅਤੇ ਫਿਰ ਇਹ ਉੱਥੋਂ ਉੱਠ ਕੇ ਹਿੰਦੁਸਤਾਨ ਆ ਗਿਆ ਅਤੇ ਸਿੰਧ ਦਰਿਆ ਤੋਂ 5 ਮੀਲ ਪੂਰਬ ਵੱਲ ਨੂੰ ਇੱਕ ਬਹੁਤ ਸੋਹਣਾ ਏਰੀਆ ਦੇਖ ਕੇ ਜਿੱਥੇ ਜ਼ਮੀਨ ਥੱਲੇ ਬਹੁਤ ਸੋਹਣੀ ਹੈ, ਉੱਪਰ ਪਹਾੜੀ ਹੈ, ਪਹਾੜੀ 'ਤੇ ਬਿਰਸ਼ ਬੂਟੇ ਹਨ ਬਹੁਤ ਸੋਹਣੇ, ਅਤੇ ਉਸ ਪਹਾੜੀ 'ਤੇ ਆਪਣਾ ਡੇਰਾ ਲਾ ਲੈਂਦਾ ਹੈ। ਉਸ ਪਹਾੜੀ ਦੇ ਥੱਲੇ ਪੈਰਾਂ ਵਿੱਚ ਇੱਕ ਪਿੰਡ ਵੱਸਦਾ ਸੀ ਨਗਰ। ਇਹ ਪੀਰ ਜੋ ਸੀ ਬਹੁਤ ਕਰਨੀ ਵਾਲਾ ਸੀ, ਬਹੁਤ ਕਰਾਮਾਤਾਂ ਇਹਦੇ ਪਾਸ ਸਨ ਅਤੇ ਲੋਕਾਂ ਨੇ ਜੋ ਥੱਲੇ ਨਗਰ ਵੱਸਦਾ ਸੀ ਉਸਦਾ ਨਾਮ ਹੀ ਹਸਨ ਅਬਦਾਲ ਰੱਖ ਦਿੱਤਾ। ਇਹ ਹਸਨ ਅਬਦਾਲ ਪੀਰ ਉੱਪਰ ਪਹਾੜੀ 'ਤੇ ਰਹਿੰਦਾ ਸੀ ਅਤੇ ਹੇਠਾਂ ਜੋ ਨਗਰ ਵੱਸਦਾ ਸੀ ਉਸਦਾ ਨਾਮ ਹੀ ਲੋਕ ਹਸਨ ਅਬਦਾਲ ਹੀ ਕਹਿਣ ਲੱਗੇ। ਅਤੇ ਮਹਾਰਾਜ ਜੀ ਇੱਥੇ ਜਾ ਕੇ ਉਸ ਪਹਾੜੀ ਦੇ ਹੇਠਾਂ ਆਸਣ ਲਾ ਲੈਂਦੇ ਹਨ, ਬਾਲਾ ਅਤੇ ਮਰਦਾਨਾ ਨਾਲ ਹਨ। ਇਹ ਪੀਰ ਹਸਨ ਅਬਦਾਲ ਇੱਥੋਂ ਉੱਠ ਕੇ ਫਿਰ ਬਾਅਦ ਵਿੱਚ ਕੰਧਾਰ ਚਲੇ ਗਿਆ ਸੀ ਅਫਗਾਨਿਸਤਾਨ ਵਿੱਚ, ਅਤੇ ਕੰਧਾਰ ਹੀ ਇਸਨੇ ਚੋਲਾ ਛੱਡਿਆ, ਉੱਥੇ ਇਸਦੀ ਮਜ਼ਾਰ ਹੈ, ਕਬਰ ਹੈ, ਇਸ ਲਈ ਇਸਨੂੰ ਵਲੀ ਕੰਧਾਰੀ ਵੀ ਕਿਹਾ ਜਾਂਦਾ ਹੈ। ਵਲੀ ਆਖਦੇ ਜਿਸ ਤਰ੍ਹਾਂ ਆਪਾਂ ਸੰਤ ਕਹਿੰਦੇ ਹਾਂ, ਇਸ ਤਰ੍ਹਾਂ ਮੁਸਲਮਾਨਾਂ ਵਿੱਚ ਵਲੀ ਕੰਧਾਰੀ। ਅਸਲ ਨਾਮ ਇਹਦਾ ਹਸਨ ਅਬਦਾਲ ਸੀ। ਉਸ ਪਹਾੜੀ ਜਿੱਥੇ ਹਸਨ ਅਬਦਾਲ ਉੱਪਰ ਬੈਠਾ ਹੈ, ਮਹਾਰਾਜ ਜੀ ਥੱਲੇ ਜਾ ਕੇ ਬੈਠ ਜਾਂਦੇ। ਥੋੜ੍ਹੀ ਦੇਰ ਬੈਠਿਆਂ ਨੂੰ ਹੋਈ ਅਤੇ ਹਸਨ ਅਬਦਾਲ ਦਾ ਭਲਾ ਕਰਨਾ ਹੈ ਅਤੇ ਮਹਾਰਾਜ ਜੀ ਕੌਤਕ ਵਰਤਾਉਂਦੇ ਹਨ ਕਿ ਮਰਦਾਨੇ ਨੂੰ ਬਹੁਤ ਪਿਆਸ ਲਾ ਦਿੰਦੇ ਅਤੇ ਮਰਦਾਨਾ ਆਖਦਾ ਹੈ ਜੀ ਕਿ ਮੈਨੂੰ ਬਹੁਤ ਇਹ ਲੱਗੀ ਹੈ। ਅਤੇ ਮਹਾਰਾਜ ਜੀ ਕਹਿੰਦੇ ਮਰਦਾਨੇ ਇੱਥੇ ਪਾਣੀ ਹੋਰ ਤਾਂ ਕਿਤੇ ਲਾਗੇ ਹੈ ਨਹੀਂ, ਉਹ ਜੋ ਉਸ ਪਹਾੜੀ ਦੇ ਉੱਪਰ ਇੱਕ ਪੀਰ ਰਹਿੰਦਾ ਹੈ, ਹਸਨ ਅਬਦਾਲ ਉਸ ਪੀਰ ਦਾ ਨਾਂ ਹੈ, ਉਹਦੇ ਕੋਲ ਪਾਣੀ ਹੈ ਅਤੇ ਤੂੰ ਵੀ ਮੁਸਲਮਾਨ ਹੈ, ਕੀ ਪਤਾ ਉਹ ਤੈਨੂੰ ਦੇਖ ਕੇ ਅਤੇ ਤੈਨੂੰ ਦੇਖ ਕੇ ਕਿ ਤੂੰ ਮੁਸਲਮਾਨ ਹੈ ਤੈਨੂੰ ਪਾਣੀ ਪਿਆ ਦੇਵੇ, ਤੂੰ ਉਹਦੇ ਕੋਲ ਜਾ ਕੇ ਪਾਣੀ ਮੰਗ। ਮਰਦਾਨਾ ਉਸ ਪਹਾੜੀ 'ਤੇ ਚੜ੍ਹਦਾ ਹੈ ਅਤੇ ਜਾ ਕੇ ਬਹੁਤ ਅਦਬ ਨਾਲ ਆਖਦਾ ਹੈ, ਫਕੀਰ ਸਾਈਂ ਮੈਨੂੰ ਬਹੁਤ ਪਿਆਸ ਲੱਗੀ ਹੈ ਅਤੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਪਾਸ ਪਾਣੀ ਹੈ ਅਤੇ ਮੈਨੂੰ ਪਾਣੀ ਛਕਾਓ, ਤੁਹਾਡਾ ਭਲਾ ਹੋਏਗਾ। ਇੰਨੀ ਦੇਰ ਨੂੰ ਮਰਦਾਨੇ ਨੇ ਦੇਖਿਆ ਵੀ ਕਿ ਪਰਾਂ ਇੱਕ ਪਾਣੀ ਦਾ ਵੱਡਾ ਸਾਰਾ ਟੋਆ ਭਰਿਆ ਹੋਇਆ ਹੈ। ਪੀਰ ਹਸਨ ਅਬਦਾਲ ਨੇ ਮਰਦਾਨੇ ਦਾ ਉਪਰਾ ਲਿਬਾਸ ਦੇਖ ਕੇ ਕਿਹਾ ਕਿ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਇੱਥੇ ਕਿਸ ਕੰਮ ਆਇਆ ਹੈ, ਅਤੇ ਤੂੰ ਇਕੱਲਾ ਹੀ ਹੈ ਕਿ ਤੇਰੇ ਨਾਲ ਵੀ ਹੋਰ ਕੋਈ ਹੈ। ਕਹਿਣ ਲੱਗਾ ਜੀ ਮੈਂ ਪੰਜਾਬ ਦੇਸ਼ ਤੋਂ ਆਇਆ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਨਾਲ ਹਾਂ ਅਤੇ ਉਹਨਾਂ ਨੂੰ ਤੁਰਕ ਔਰ ਹਿੰਦੂ ਦੋਵੇਂ ਹੀ ਮੰਨਦੇ ਹਨ, ਹਿੰਦੂ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਮੁਸਲਮਾਨ ਉਹਨਾਂ ਨੂੰ ਆਪਣਾ ਪੀਰ ਮੰਨਦੇ ਹਨ, ਅਤੇ ਸਾਰੇ ਵੱਡੀਆਂ ਵੱਡੀਆਂ ਵਸਤੂਆਂ ਨਿਆਮਤਾਂ ਉਹਨਾਂ ਦੇ ਚਰਨਾਂ ਵਿੱਚ ਤਰਦੇ ਹਨ ਅਤੇ ਉਹ ਬਹੁਤ ਕਰਾਮਾਤੀ ਹਨ ਅਤੇ ਉਹ ਇਸ ਵੇਲੇ ਜਗਤ ਨੂੰ ਤਾਰਨ ਲਈ ਉਦਾਸੀ ਧਾਰਨ ਕੀਤੀ ਹੋਈ ਹੈ ਅਤੇ ਹੁਣ ਕਸ਼ਮੀਰ ਵਿੱਚ ਦੁਨੀਆ ਨੂੰ ਤਾਰ ਰਹੇ ਹਨ ਅਤੇ ਮੇਰਾ ਨਾਂ ਮਰਾਸੀ ਮਰਦਾਨਾ ਹੈ। ਮੈਂ ਉਹਨਾਂ ਦੇ ਨਾਲ ਰਬਾਬ ਵਜਾਉਂਦਾ ਹਾਂ, ਸ਼ਬਦ ਗਾਇਨ ਕਰਦਾ ਹਾਂ। ਇਹ ਸੁਣ ਕੇ ਫਿਰ ਹਸਨ ਅਬਦਾਲ ਨੂੰ ਬਹੁਤ ਕ੍ਰੋਧ ਆਇਆ। ਕਹਿਣ ਲੱਗਾ, ਤੂੰ ਉਸਦੀਆਂ ਇੰਨੀਆਂ ਸਿਫਤਾਂ ਕਰਦਾ ਹੈ ਕਿ ਇੰਨੀਆਂ ਕਰਾਮਾਤਾਂ ਹਨ, ਉਹ ਪੀਰ ਹੈ, ਮੁਸਲਮਾਨ ਉਸਨੂੰ ਪੀਰ ਮੰਨਦੇ ਹਨ। ਜੇ ਉਹਦੇ ਵਿੱਚ ਇੰਨੀਆਂ ਕਰਾਮਾਤਾਂ ਹਨ ਤਾਂ ਫਿਰ ਉਹ ਜਿੱਥੇ ਬੈਠਾ ਹੈ ਉੱਥੇ ਹੀ ਪਾਣੀ ਮੰਗਵਾ ਲਵੇ। ਤੂੰ ਜੇ ਐਡੇ ਕਰਾਮਾਤਾਂ ਵਾਲੇ ਫਕੀਰ ਦੇ ਨਾਲ ਰਹਿੰਦਾ ਹੈ ਤਾਂ ਤੂੰ ਪਾਣੀ ਮੰਗਦਾ ਫਿਰਦਾ ਹੈ, ਉਹਦੇ ਕੋਲ ਕਿਹੜੀ ਕਰਾਮਾਤ ਹੋਏ? ਜੇ ਉਹਦੇ 'ਚ ਕੋਈ ਸ਼ਕਤੀ ਹੁੰਦੀ ਤਾਂ ਉਹ ਤੈਨੂੰ ਪਾਣੀ ਮੰਗਣ ਲਈ ਨਾ ਭੇਜਦਾ, ਆਪੇ ਹੀ ਪੈਦਾ ਕਰ ਲੈਂਦਾ। ਇਹ ਲਫ਼ਜ਼ ਸੁਣ ਕੇ ਮਰਦਾਨੇ ਦਾ ਅੰਦਰ ਦੁਖਿਆ ਅਤੇ ਵਾਪਸ ਆ ਗਿਆ। ਆ ਕੇ ਕਹਿੰਦਾ, ਪਾਤਸ਼ਾਹ, ਉਸ ਕੋਲੋਂ ਤੁਹਾਡਾ ਮੈਂ ਉਸ ਕੋਲ ਤੁਹਾਡਾ ਜਸ ਕੀਤਾ ਅਤੇ ਉਹਦੇ ਕੋਲੋਂ ਸੁਣਿਆ ਨਹੀਂ ਗਿਆ ਅਤੇ ਉਸਨੇ ਬਹੁਤ ਈਰਖਾ ਕੀਤੀ, ਕ੍ਰੋਧ ਵਿੱਚ ਆ ਗਿਆ ਅਤੇ ਆਖਦਾ ਹੈ ਕਿ ਜੇ ਉਹ ਕਰਨੀ ਵਾਲਾ ਪੀਰ ਹੈ ਅਤੇ ਫਿਰ ਉਹ ਜਿੱਥੇ ਬੈਠਾ ਹੈ ਉੱਥੇ ਪਾਣੀ ਕੱਢ ਲਵੇ ਉੱਥੋਂ ਹੀ। ਉਹਦੇ ਵਿੱਚ ਕੋਈ ਕਰਨੀ ਨਹੀਂ ਹੈ, ਐਵੇਂ ਤੂੰ ਦੁਨੀਆ ਨੂੰ ਦੱਸਦਾ ਫਿਰਦਾ ਹੈ। ਮਹਾਰਾਜ ਜੀ ਇਹ ਸੁਣ ਕੇ ਥੋੜ੍ਹਾ ਹੱਸ ਜਾ ਪਏ ਅਤੇ ਕਹਿੰਦੇ, ਮਰਦਾਨੇ, ਮੁਸਲਮਾਨਾਂ ਨੂੰ ਪਿਆਰ ਕਰਦੇ ਅਤੇ ਤੂੰ ਇੱਕ ਵਾਰ ਫਿਰ ਜਾ ਅਤੇ ਹਲੇਮੀ 'ਚ ਜਾ ਕੇ ਬੇਨਤੀ ਕਰ। ਮਰਦਾਨਾ ਫਿਰ ਉੱਪਰ ਗਿਆ ਪਹਾੜੀ ਦੇ, ਕਹਿੰਦਾ, ਫਕੀਰ ਸਾਈਂ, ਮੇਰੀ ਜਾਨ ਨਿਕਲਣ ਲੱਗੀ ਹੈ ਪਿਆਸ ਨਾਲ ਅਤੇ ਤੁਸੀਂ ਪੀਰ ਹੋ, ਸਾਈਂ ਫਕੀਰ ਹੋ, ਤੁਹਾਡੇ ਲੋਕਾਂ ਦਾ ਤਾਂ ਧਰਮ ਹੁੰਦਾ ਹੈ ਦੂਸਰਿਆਂ ਦੇ ਕੰਮ ਆਉਣਾ, ਦੂਸਰਿਆਂ 'ਤੇ ਪਰਉਪਕਾਰ ਕਰਨਾ ਅਤੇ ਪਾਣੀ ਦਾ ਦਾਨ ਦੇਣਾ ਤਾਂ ਬਹੁਤ ਵੱਡਾ ਦਾਨ ਹੈ। ਤੁਸੀਂ ਮੈਨੂੰ ਜਲ ਪਿਆਓ ਅਤੇ ਪਰਉਪਕਾਰ ਮੇਰੇ 'ਤੇ ਕਰੋ, ਮੈਂ ਤੁਹਾਡਾ ਹੀ ਭਰਾ ਹਾਂ। ਫਿਰ ਅਬਦਾਲ ਕਹਿਣ ਲੱਗਾ ਕਿ ਉਸਨੂੰ ਦੇਖ ਕੇ ਫਿਰ ਉਸਨੂੰ ਕ੍ਰੋਧ ਆਇਆ। ਕਹਿਣ ਲੱਗਾ, ਇੱਥੋਂ ਚਲੇ ਜਾ, ਤੂੰ ਆ ਕੇ ਉਸ ਦੀਆਂ ਕਰਾਮਾਤਾਂ ਦੀਆਂ ਗੱਲਾਂ ਸੁਣਾਉਂਦਾ ਹੈ ਮੈਨੂੰ। ਉਹਦੇ ਕੋਲ ਕੋਈ ਕਰਾਮਾਤ ਨਹੀਂ ਹੈ, ਕੋਈ ਉਹ ਪੀਰ ਨਹੀਂ ਹੈ, ਅਤੇ ਉਹਨੂੰ ਜਾ ਕੇ ਆਖ, ਜੇ ਹੈ ਉਹ ਪੀਰ ਤਾਂ ਫਿਰ ਪਾਣੀ, ਤੈਨੂੰ ਪਾਣੀ ਨਹੀਂ ਪਿਆ ਸਕਦਾ, ਉਹ ਕਾਹਦਾ ਪੀਰ ਹੋਇਆ? ਤੂੰ ਇੱਥੇ ਆ ਕੇ ਉਹਦੀਆਂ ਸਿਫਤਾਂ ਕਰਦਾ ਹੈ, ਤੇਰੇ ਲਈ ਕੋਈ ਪਾਣੀ ਨਹੀਂ ਹੈ ਇੱਥੇ। ਈਰਖਾ ਉਹਦੇ ਅੰਦਰ ਬਹੁਤ ਆਈ ਕਿ ਇਸ ਨੇ ਮੈਨੂੰ ਨਹੀਂ ਪੀਰ ਆਖਿਆ ਅਤੇ ਉਹਨਾਂ ਨੂੰ ਪੀਰ ਆਖਦਾ ਹੈ। ਮਰਦਾਨਾ ਵਾਪਸ ਚਲੇ ਜਾਂਦਾ ਹੈ ਅਤੇ ਹੁਣ त्रे बहुत ही तेज हो गई ते कहने कि जी मेरी जान निकलन लगी ते नाल ते उसने नहीं पानी दिता फिर क्रोध विच आ गया सी बहुत ये सुन के महाराज जी हुणां दे हाथ विच उन्होंने एक फुट क लम्मा डंडा जिहा सी उन्हां दे हाथ विच बैठे हुए सन मरदाने की यह गल सुन के उन्होंने वो डंडा पहाड़ी दे पैरां च मारिया ते जिथे वो डंडा वज्जा उतों एकदम पानी दा पानी वह तुरिया काफ़ी सारा पानी उतों निकलन लग बहुत शीतल ते निर्मल जल साफ उपर जड़ा वली कंधारी पीर हसन अबदाल दा तलाश सी जो उसने पानी जमा किया होया सी वो पानी सारा उस वेले ही जमीन विच उत्थे पहाड़ विच जीर गया उसका तला सारा सुक गया ते पानी सारा थले आके वैन लगा। पीरे देख के बहुत घबराया ते नाल क्रोध आया ते क्रोध विच उसने अपनी भगती दे बल नाल उसकी भगती भी बहुत सी अपनी भगती दे बल नाल एक वड्डा सारा पत्थर महाराज जी होर जिथे बैठे सन उधर नू रेड़ दिता उपर मन विच माड़ा सोच के इस तो अगे की हुंदा कल नू आपां विचारांगे जी। पिछले साल 2007 दी बरसी तो बाद जदों आपां पाकिस्तान गए सां ते ये हसन अबदाल नगर अजकल पंजा साहब सिखां दे विच पंजा साहब करके मशहूर है ते ये अटक जिले विच पैंदा है ते जदों आपां तुहानू याद होना पंजा साहब गए सी ते काफ़ी रात हो गई सी ते मीह पैंदा सी ते उस नगर दे विच जा के बसां खलो गई सन गाह नहीं सन जांदियां 10-15 मिनट खलोतियां रहियां असीं बाहर झाती मारी ते सानूं दिसिया कि बहुत तंग जिहियां गलियां दे विच बसां आन वड़ियां सन ते जिहड़ी संगत उस बस विच बैठी सी उहनां नूं याद होना उदों कुछ इस तरह दी धारना पड़ी सी सारिआं ने संगत बस विच बैठे आपां फिर उही चेते करदे हां जिथे महाराज जी उहनां दे चरण पै सी ते वो बस च बैठे हां जदों बसां बाहर मीह पैंदा सी ते बसां अगे नहीं जा रहियां सन हसन अबदाल च हसन अबदाल दियां पीड़ियां गलियां 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 हसन
ਪਈਆਂ ਪੁਕਾਰਨ ਸਾਹਿਬ ਨੂੰ ਖਲੀਆਂ 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 ਇੱਕ ਅਰਜੋਈ ਲੈ ਕੇ ਆਈਆਂ ਕੀ ਆਖਦੀ ਹੈ ਮਹਾਰਾਜ ਜੀ ਹੁਣ ਇੱਕ ਅਰਜੋਈ ਲੈ ਕੇ
ਆਈਆਂ ਫਿਰ ਹਸਨ ਅਬਦਾਲ ਦਾ ਦਿਲ ਕਿੰਨਾ ਛੋਟਾ ਸੀ ਪੀਰ ਸੀ ਪੀਰਾਂ ਦੇ ਦਿਲ ਤਾਂ ਬਹੁਤ ਵੱਡੇ ਹੁੰਦੇ ਅਤੇ ਉਹਦਾ ਦਿਲ ਇੰਨਾ ਛੋਟਾ ਕਿ ਉਹ ਪਾਣੀ ਦਾ ਘੁੱਟ ਮਰਦਾਨੇ ਨੂੰ ਨਾ ਦੇ ਸਕਿਆ ਤੰਗ ਦਿਲ ਸੀ ਅਤੇ ਸ਼ਾਇਦ ਸਾਨੂੰ ਲੱਗਾ ਕਿ ਉਹਦਾ ਦਿਲ ਤੰਗ ਸੀ ਅਤੇ ਸ਼ਹਿਰ ਦੀਆਂ ਗਲੀਆਂ ਵੀ ਤੰਗ ਇੱਕ ਅਰਜੋਈ ਲੈ ਕੇ ਆਈਆਂ ਇੱਕ ਅਰਜੋਈ ਲੈ ਕੇ ਆਈਆਂ ਪੀਰਾਂ ਦੇ ਦਿਲ ਵੱਡੇ ਕਰ ਸਾਈਆਂ 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 ਜੀ ਜਦੋਂ ਆਪਾਂ ਇਸ ਰਸਤੇ 'ਤੇ ਚੱਲਦੇ ਹਾਂ ਮਹਾਰਾਜ ਜੀ ਹੋਰਾਂ ਦੇ ਦੱਸੇ ਰਸਤੇ 'ਤੇ ਆਪਣੀ ਆਤਮਾ ਨੂੰ ਚੜ੍ਹਨ ਪਰਮਾਤਮਾ ਨੂੰ ਮਿਲਣ ਚੜ੍ਹਦੇ ਹਾਂ ਇਹ ਯਾਤਰਾ 'ਤੇ ਚੜ੍ਹਦੇ ਹਾਂ ਅਤੇ ਆਪਾਂ ਇੱਕਦਮ ਸੋਚ ਲੈਂਦੇ ਹਾਂ ਕਿ ਹੁਣ ਇਸ ਪਾਸੇ ਆ ਗਏ ਹਾਂ ਹੁਣ ਕੋਈ ਦੁੱਖ ਨਹੀਂ ਹੋਣਾ ਹੁਣ ਬਸ ਸਭ ਸੁੱਖ ਹੀ ਸੁੱਖ ਅਤੇ ਫਿਰ ਜਦੋਂ ਦੁੱਖ ਆਉਂਦੇ ਹਨ ਤਾਂ ਆਪਾਂ ਬਹੁਤ ਮਾਯੂਸ ਹੁੰਦੇ ਹਾਂ ਜ਼ਿਆਦਾ ਮਾਯੂਸ ਜਿਹੜੀ ਦੁਨੀਆ ਇਸ ਪਾਸੇ ਨਹੀਂ ਆਈ ਉਹਨਾਂ ਨਾਲੋਂ ਜ਼ਿਆਦਾ ਮਾਯੂਸ ਹੋ ਜਾਂਦੇ ਜਿਹੜੇ ਇਸ ਪਾਸੇ ਆਉਂਦੇ ਉਹਦਾ ਕਾਰਨ ਇਹ ਹੁੰਦਾ ਕਿ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਦੁੱਖ ਆਉਣੇ ਹਨ ਉਹ ਤਿਆਰ ਹੁੰਦੇ ਸਿਆਣੇ ਲੋਕ ਅਤੇ ਇਸ ਪਾਸੇ ਆ ਕੇ ਜਦੋਂ ਸੋਚ ਲਿਆ ਕਿ ਦੁੱਖ ਆਉਣੇ ਹੀ ਨਹੀਂ ਅਤੇ ਦੁੱਖਾਂ ਦੀ ਜਦੋਂ ਹੁਣ ਆਸ ਹੀ ਨਹੀਂ ਅਤੇ ਇੱਕਦਮ ਜਦੋਂ ਦੁੱਖ ਆਇਆ ਤਾਂ ਬਹੁਤ ਸ਼ੌਕ ਲੱਗਣਾ। ਦੁੱਖ ਵੱਡਾ ਨਹੀਂ ਹੁੰਦਾ, ਪਰ ਕਿਉਂਕਿ ਤੁਸੀਂ ਸੋਚ ਲਿਆ ਸੀ ਕਿ ਹੁਣ ਕੋਈ ਦੁੱਖ ਆਉਣਾ ਹੀ ਨਹੀਂ, ਅਤੇ ਇਸ ਲਈ ਉਹ ਬਹੁਤ ਵੱਡਾ ਲੱਗ। ਦੁੱਖ ਸੁੱਖ ਇਹ ਆਪਣੇ ਮਨ ਨੇ ਬਣਾਏ ਹੋਏ ਹਨ, ਕਿਉਂਕਿ ਮਨ ਹਰ ਇੱਕ ਚੀਜ਼ ਨੂੰ ਜਾਂ ਇਹਦੇ ਕੋਲ ਦੋ ਹੀ ਖਾਨੇ ਹਨ। ਹਰ ਇੱਕ ਚੀਜ਼ ਨੂੰ ਇਹ ਆਖਦਾ ਹੈ ਆਹ ਦਿਨ ਹੈ ਆ ਰਾਤ ਹੈ ਆ ਠੰਡੀ ਹੈ ਆ ਗਰਮ ਹੈ ਆ ਫੁੱਲ ਹੈ ਆ ਕੰਡਾ ਹੈ, ਬਸ ਇਹਨੂੰ ਤੀਸਰਾ ਕੋਈ ਪਤਾ ਨਹੀਂ। ਇਹਨਾਂ ਦੋਵਾਂ ਤੋਂ ਉੱਪਰ ਜਿੱਥੇ ਦੋਵੇਂ ਖਤਮ ਹੋ ਜਾਂਦੇ ਉੱਥੋਂ ਆਤਮਾ ਦਾ ਦੇਸ਼ ਸ਼ੁਰੂ ਹੁੰਦਾ। ਅਤੇ ਜਿੰਨਾ ਚਿਰ ਆਪਾਂ ਮਨ ਵਿੱਚ ਰਹਿੰਦੇ ਹਾਂ ਅਤੇ ਜਾਂ ਆਪਾਂ ਨੂੰ ਜਿਹੜਾ ਸਮਾਂ ਆਪਣੇ 'ਤੇ ਆਉਂਦਾ ਹੈ, ਆਪਾਂ ਨੂੰ ਲੱਗਦਾ ਹੈ ਕਿ ਜਾਂ ਦੁੱਖ ਹੈ ਜਾਂ ਸੁੱਖ ਹੈ, ਇਸ ਤੋਂ ਉੱਪਰ ਆਪਾਂ ਸੋਚਦੇ ਹੀ ਨਹੀਂ ਕਿ ਹੋਰ ਸਟੇਜ ਵੀ ਹੋ ਸਕਦੀ ਜਿੱਥੇ ਨਾ ਦੁੱਖ ਹੋਣ ਨਾ ਸੁੱਖ ਹੋਣ। ਮਨ ਦੇ ਦੇਸ਼ ਵਿੱਚ ਦੁੱਖ ਸੁੱਖ, ਅਤੇ ਜਦੋਂ ਪਰਮਾਤਮਾ ਆਪਾਂ ਨੂੰ ਕੋਈ ਮੁਸ਼ਕਲ ਪਾਉਂਦਾ ਹੈ ਇਸ ਰਸਤੇ 'ਤੇ ਚੱਲਣ ਲੱਗਿਆਂ, ਅਤੇ ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਦੁਖੀ ਹੋਈਏ। ਪਰਮਾਤਮਾ ਕਿੰਨਾ ਤਕੜਾ ਹੈ ਕਿ ਇਕੱਲੇ ਹੀ ਐਡਾ ਵੱਡਾ ਬ੍ਰਹਿਮੰਡ ਚਲਾ ਰਿਹਾ, ਕੋਈ ਮੰਤਰੀ ਨਹੀਂ ਹੈ, ਕੋਈ ਹੋਰ, ਇਕੱਲੇ। ਅਤੇ ਜੇ ਆਪਾਂ ਮਿਲਣਾ ਹੈ ਉਹਨਾਂ ਨੂੰ ਤਾਂ ਮਹਾਰਾਜ ਜੀ ਕਹਿੰਦੇ ਤੁਧ ਪਾਵਨ ਤੁਧ ਜਿਹੀਆਂ, ਕਹਿੰਦੇ ਕਿ ਜਿਹੜਾ ਉਹਨਾਂ ਵਰਗਾ ਹੋ ਜਾਏ ਉਹਨੂੰ ਮਿਲਦਾ ਹੈ, ਅਤੇ ਉਹਨਾਂ ਨੇ ਆਪਾਂ ਨੂੰ ਉਹਨਾਂ ਵਰਗਾ ਕਰਨਾ ਹੈ, ਬਹਾਦਰ ਬਣਾਉਣਾ। ਜੇ ਮੁਸ਼ਕਲਾਂ ਨਾ ਆਉਣਗੀਆਂ, ਆਪਾਂ ਸੋਚੀਏ ਕਿ ਜੇ ਜੋ ਵੀ ਆਪਾਂ ਮੰਗੀਏ ਜੇ ਉਹ ਮਿਲ ਜਾਵੇ, ਜੋ ਵੀ ਮੰਗੀਏ ਮਿਲੀ ਜਾਵੇ ਮਿਲੀ ਜਾਵੇ ਮਿਲੀ ਜਾਵੇ, ਤਾਂ ਆਪਾਂ ਕਿਹੋ ਜਿਹਾ ਹੋ ਜਾਵਾਂਗੇ? ਇੰਨੇ ਕਮਜ਼ੋਰ ਹੋ ਜਾਵਾਂਗੇ ਕਿ ਇੱਕ ਕਦਮ ਵੀ ਆਪਣੇ ਆਪ ਨਹੀਂ ਤੁਰ ਸਕਣ, ਅਪਾਹਜ ਹੋ ਜਾਵਾਂਗੇ, ਕੋਈ ਆਪਣੇ ਵਿੱਚ ਤਾਕਤ ਨਹੀਂ ਬਚੇਗੀ, ਕੋਈ ਨਾ ਸੋਚਣ ਸ਼ਕਤੀ, ਨਾ ਸਮਝਣ ਸ਼ਕਤੀ, ਨਾ ਕੁਛ ਕਰਨ ਸ਼ਕਤੀ, ਨਾ ਕਿਤੇ ਜਾਣ ਸ਼ਕਤੀ, ਅਸੀਂ ਅਪਾਹਜ ਹੋ ਜਾਵਾਂਗੇ। ਅਤੇ ਜਦੋਂ ਉਹ ਮੁਸ਼ਕਲਾਂ ਆਪਣੇ ਅੱਗੇ ਪਾਉਂਦੇ ਤਾਂ ਹਰ ਮੁਸ਼ਕਲ ਆਪਾਂ ਨੂੰ ਦੋ ਤਰ੍ਹਾਂ ਦੀਆਂ ਆਤਮਾਵਾਂ ਹਨ। ਕਮਜ਼ੋਰ ਆਤਮਾਵਾਂ ਨੂੰ ਹਰ ਮੁਸ਼ਕਲ ਝੰਜੋੜ ਕੇ ਮਰੋੜ ਕੇ ਸੁੱਟ ਜਾਂਦੀ ਹੈ, ਹੋਰ ਕਮਜ਼ੋਰ ਕਰ ਜਾਂਦੀ, ਹੋਰ ਮਾਯੂਸ ਕਰ ਜਾਂਦੀ ਹੈ। ਅਤੇ ਬਹਾਦਰ ਆਤਮਾਵਾਂ ਆਤਮਾ ਨੂੰ ਹਰ ਮੁਸ਼ਕਲ ਹੋਰ ਤਕੜਾ ਕਰਦੀ ਹੈ, ਹੋਰ ਸਿਆਣਾ ਬਣਾਉਂਦੀ ਹੈ, ਅਤੇ ਹੋਰ ਸ਼ਰਧਾ ਰੱਬ 'ਤੇ ਵਧਾਉਂਦੀ ਹੈ, ਅਤੇ ਹੋਰ ਪੱਕਾ ਦਿਲ, ਪੱਕੇ ਦਿਲ ਨਾਲ ਇਸ ਰਸਤੇ 'ਤੇ ਚੱਲਦੀ। ਹਰ ਮੁਸ਼ਕਲ ਤੁਹਾਨੂੰ ਜ਼ਿਆਦਾ ਤਕੜਾ ਬਣਾਏਗੀ, ਜ਼ਿਆਦਾ ਸਿਆਣਾ ਬਣਾਏਗੀ, ਜ਼ਿਆਦਾ ਵਿਸ਼ਾਲ ਬਣਾਏਗੀ, ਅਤੇ ਜ਼ਿਆਦਾ ਡਿਟਰਮਿਨ ਪੱਕੇ ਇਰਾਦੇ ਵਾਲੇ ਬਣਾਏ। ਮਹਾਰਾਜ ਜੀ ਕਹਿੰਦੇ ਕਸ ਕਸਵੱਟੀ ਲਾਈਏ ਪਰਖੇ ਹਿੱਤ ਚਿੱਤ ਲਾਏ। ਕਸਵੱਟੀ ਹੁੰਦੀ ਜੀ ਇੱਕ ਪੱਥਰ ਹੁੰਦਾ ਸਲੇਟੀ ਜਿਹਾ ਰੰਗ ਦਾ, ਉਹਦੇ ਉੱਪਰ ਸੋਨਾ ਕਸਾਈਏ ਅਤੇ ਸੋਨੇ ਦਾ ਉਹਦੇ ਉੱਤੇ ਰੰਗ ਲੱਗ ਜਾਂਦਾ ਹੈ, ਅਤੇ ਉੱਥੋਂ ਸੋਨੇ ਦੇ ਪਾਰਖੂ ਵੇਖ ਲੈਂਦੇ ਕਿ ਸੋਨੇ ਵਿੱਚ ਕਿੰਨੀ ਮਿਲਾਵਟ ਹੈ, ਸ਼ੁੱਧ ਹੈ ਕਿ ਕਿੰਨਾ ਅਸ਼ੁੱਧ। ਮੁਸਲਮਾਨ ਜਿੰਨੇ ਮੁਗਲ ਬਾਦਸ਼ਾਹ ਹੋਏ ਉਹ ਇਸ ਪੱਥਰ 'ਤੇ ਬੈਠਦੇ ਰਹੇ, ਅਤੇ ਮਹਾਰਾਜ ਜੀ ਕਹਿੰਦੇ ਜਿਹੜਾ ਸਾਡੇ ਰਸਤੇ 'ਤੇ ਚੱਲੂ ਅਸੀਂ ਉਹਨੂੰ ਪਰਖਾਂਗੇ, ਅਸੀਂ ਉਹਨੂੰ ਕਸਵੱਟੀ 'ਤੇ ਲਾਵਾਂਗੇ। ਕਸ ਕਸਵੱਟੀ ਲਾਈ ਹੈ, ਕਸ ਕਸ ਆਖਦੇ ਕਸਾ ਕੇ ਕਿ ਉਹ ਕਸਵੱਟੀ 'ਤੇ ਕਸਾਵਾਂਗੇ, ਕਹਿੰਦੇ ਦੇਖਣ ਲਈ ਕਿ ਇਹ ਖਰਾ ਹੈ ਕਿ ਖੋਟਾ ਹੈ। ਕਸ ਕਸਵੱਟੀ ਲਾਈਏ ਪਰਖੇ ਹਿੱਤ ਚਿੱਤ ਲਾਏ, ਚਿੱਤ ਲਾ ਕੇ